ਸਤਨਾਮ ਸ੍ਰੀ ਵਾਹਿਗੁਰੂ ਜੀ। ਪੰਦਰਵਾਂ ਅਧਿਆਇ ਅਥ ਪੰਦਰਸ ਅਧਿਆਇ ਪ੍ਰਾਰੰਭ ਦੋਹਰਾ ਅਥ ਪੰਦਰਸ ਅਧਿਆਇ ਮੈਂ ਮਿਸਰਤ ਇੱਕੀ ਛੰਦ ਪਾਠ ਹੈ ਸੱਠ ਘੱਟ ਮੈਂ ਠਟੈ ਇਹ ਤੁਤ ਮੈਂ ਆਨੰਦ ਅਥ ਪੰਦਰਸ ਅਧਿਆਇ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਆਪਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਪੰਦਰਵਾਂ ਅਧਿਆਇ ਪ੍ਰਾਰੰਭ ਕਰਨ ਲੱਗੇ ਹਾਂ। ਪੰਦਰਵੇਂ ਅਧਿਆਏ ਦੇ ਵਿੱਚ ਅੱਡੋ ਅੱਡੀ ਪ੍ਰਕਰਨ ਬਣ ਕੇ ਸਾਨੂੰ ਸਿੱਖਿਆ ਦੇਣਗੇ। ਉਸ ਤੋਂ ਬਾਅਦ ਪੰਦਰਵੇਂ ਅਧਿਆਏ ਦੀ ਜਿੱਥੇ ਸਮਾਪਤੀ ਹੁੰਦੀ ਹੈ ਨਾਲ ਹੀ ਸਾਰ ਕਿਤਾਬ ਦੇ ਗ੍ਰੰਥ ਦੀ ਸਮਾਪਤੀ ਹੋ ਜਾਏਗੀ ਗੁਰੂ ਸਾਹਿਬ ਦੀ ਕਿਰਪਾ ਨਾਲ। ਆਓ ਪੰਦਰਵਾਂ ਅਧਿਆਏ ਆਪਾਂ ਵਿਚਾਰੀਏ। ਪੰਦਰਵਾਂ ਅਧਿਆਏ ਹੈ ਅੱਥ ਪੰਦਰਸ ਅਧਿਆਇ ਪ੍ਰਾਰੰਭ। ਅੱਥ ਕਹੀਏ ਹੁਣ ਸਾਰ ਕਿਤਾਬੀ ਗ੍ਰੰਥ ਦਾ, ਪੰਦਰਸ ਕਹੀਏ ਪੰਦਰਵਾਂ ਅਧਿਆਇ ਜਿਹੜਾ ਪ੍ਰਾਰੰਭ ਕਰਦੇ ਹਾਂ, ਸ਼ੁਰੂ ਕਰਦੇ ਹਾਂ, ਆਰੰਭ ਕਰਦੇ ਹਾਂ। ਦੋਹਰਾ ਅੱਥ ਪੰਦਰਸ ਅਧਿਆਇ ਮੈਂ ਪੰਡਿਤ ਹਰਦਿਆਲ ਜੀ ਕਹਿੰਦੇ ਆ ਅੱਥ ਕਹੀਏ ਹੁਣ ਸਾਰ ਕਿਤਾਬੀ ਗ੍ਰੰਥ ਦੇ, ਪੰਦਰਸ ਕਹੀਏ ਪੰਦਰਵੇਂ ਅਧਿਆਇ ਦੇ ਮੈਂ ਕਹੀਏ ਵਿੱਚ ਮਿਸਰਤ ਇੱਕੀ ਛੰਦ ਕਹਿੰਦੇ ਇੱਕੀ ਛੰਦ ਜਿਹੜੇ ਮਿਸਰਤ ਕਹੀਏ ਰਲੇ ਮਿਲੇ ਆ ਸਮੁੱਚੇ ਸਿਧਾਂਤ ਨੂੰ ਕਥਨ ਕਰਨ ਵਾਲੇ ਆ ਉਹਨਾਂ ਨੂੰ ਕਥਨ ਕਰਾਂਗੇ। ਮਿਸਰਤ ਕਹੀਏ ਰਲੇ ਮਿਲੇ ਅੱਡੋ ਅੱਡੀ ਪ੍ਰਕਰਨ ਬਣਾ ਕੇ ਮਿਕਸ ਜਿਹੜੇ ਆ ਛੰਦ ਇੱਕੀ ਉਹ ਉਚਾਰਨ ਕਰਾਂਗੇ ਪੰਦਰਵੇਂ ਅਧਿਆਇ ਦੇ ਵਿੱਚ, ਉਹ ਲਿਖਾਂਗੇ ਗ੍ਰੰਥ ਦੇ ਵਿੱਚ। ਪਾਠ ਹੋਇਆ ਸੱਠ ਘੱਟ ਮੈਂ ਠਟੈ, ਜੇਕਰ ਕਹਿੰਦੇ ਇਹਨਾਂ ਇੱਕੀ ਛੰਦਾਂ ਦੇ ਸਿਧਾਂਤ ਨੂੰ ਕੋਈ ਸੱਠ ਕਹੀਏ ਮੂਰਖ ਮਨੁੱਖ ਵੀ ਪਾਠ ਕਹੀਏ ਪੜ੍ਹੇ ਗਰੇ ਪੜ੍ਹੇਗਾ ਅਤੇ ਪੜ੍ਹ ਕਰਕੇ ਆਪਣੇ ਘੱਟ ਮੈਂ ਕਹੀਏ ਹਿਰਦੇ ਦੇ ਵਿੱਚ ਠਟੇ ਕਹੀਏ ਠਟੇਗਾ ਸਥਿਤ ਕਰੇਗਾ ਧਾਰਨ ਕਰੇਗਾ ਉਹ ਵੀ ਪੜ੍ਹ ਕਹੀਏ ਐਂ ਚਤਰ ਸੂਝਵਾਨ ਹੋ ਜਾਵੇ। ਠੀਕ ਹੈ ਜੀ। ਫਿਰ ਉਸਨੂੰ ਇਹ ਤੁਤ ਮੈਂ ਆਨੰਦ, ਇਹ ਤੁਤ ਕਹੀਏ ਇੱਥੇ ਇਸ ਲੋਕ ਵਿੱਚ, ਉਤ ਕਹੀਏ ਉੱਥੇ ਪਰਲੋਕ ਦੇ ਵਿੱਚ ਆਨੰਦ ਜਿਹੜਾ ਪ੍ਰਾਪਤ ਹੋਵੇਗਾ। ਠੀਕ ਹੈ ਜੀ। ਪਾਠ ਦਾ ਅਰਥ ਦੋ ਕਰਨੇ ਪਾਠ ਹੈ। ਹਾਂਜੀ ਪਾਠ ਕਹੀਏ ਜੋ ਪੜ੍ਹੇਗਾ ਨਾ, ਹਾਂਜੀ ਅਤੇ ਉਹ ਸੱਠ ਅਤੇ ਹੋਇਆ ਨਾ ਹੋਵੇ, ਇਹਦਾ ਅਰਥ ਕਰ ਲੈਣਾ ਵੀ ਮੂਰਖ ਵੀ ਜੇ ਇਸ ਨੂੰ ਪੜ੍ਹਦਾ ਹੋਵੇਗਾ ਅਤੇ ਘੱਟ ਮੈਂ ਠਟਿਆ ਘੱਟ ਵੀ ਹਿਰਦੇ ਦੇ ਵਿੱਚ ਠਟੇ ਕਹੀਏ ਠਟੇਗਾ ਨਾ ਧਾਰਨ ਕਰੇਗਾ ਇਸਤ ਕਰੇਗਾ ਅਤੇ ਪਾਠ ਹੋਇਆ, ਉਹ ਜਿਹੜਾ ਮੂਰਖ ਆ ਉਹ ਵੀ ਪਾਠ ਕਹੀਏ ਚਲਾਕ ਹੋਇਆ ਜਾਏਗਾ, ਚਟਪਟਾ ਹੋ ਜਾਏਗਾ, ਚਲਾਕ ਚੁਸਤ ਹੋ ਜਾਏਗਾ, ਚਤਰ ਹੋ ਜਾਏਗਾ ਅਤੇ ਘੱਟ ਮੈਂ ਠਟੇ ਆਪਣੇ ਹਿਰਦੇ ਵਿੱਚ ਇਸਤ ਕਰੇਗਾ ਇਹਨਾਂ ਇੱਕੀ ਛੰਦਾਂ ਨੂੰ, ਇਹ ਤੁਤ ਮੈਂ ਆਨੰਦ ਉਹਨੂੰ ਇਹ ਉਤ ਇੱਥੇ ਉੱਥੇ ਬਾਲ ਲੋਕ ਪਰਲੋਕ ਵਿੱਚ ਆਨੰਦ ਪ੍ਰਾਪਤ ਹੋਵੇਗਾ। ਨਰਾਜ ਛੰਦ ਪਤਾਲ ਮੈਂ ਪਰਵੇਸ਼ ਇੰਦਰ ਲੋਕ ਮੈਂ ਪਰਵੇਸ਼ ਹੋਇਆ, ਇਹ ਜਿਹੜਾ ਨਰਾਜ ਛੰਦ ਦੇ ਚਾਰ ਤੁਕਾਂ ਦੇ ਵਿੱਚ ਪੰਡਿਤ ਹਰਦਿਆਲ ਜੀ ਜਿਹੜੇ ਹੈ ਨਰਾਜ ਛੰਦ ਵਿੱਚ ਆਖਰੀ ਤੁਕ ਆਏਗੀ ਹੋਣੀ ਦੇ ਸੰਬੰਧ ਵਿੱਚ, ਭਾਵ ਹੋਣੀ ਦਾ ਪ੍ਰਭਾਵ ਦੱਸਦੇ ਆ ਕਿ ਕਿਵੇਂ ਹੋ ਕੇ ਰਹਿੰਦੀ, ਉਹ ਦੱਸਣ ਲੱਗੇ ਨਰਾਜ ਛੰਦ ਪਤਾਲ ਮੈਂ ਪਰਵੇਸ਼। ਭਾਵੇਂ ਕਹਿੰਦੇ ਜੀਵ ਪਤਾਲ ਦੇ ਮੈਂ ਕਹੀਏ ਵਿੱਚ ਪ੍ਰਵੇਸ਼ ਹੋ ਜਾਵੇ, ਹਾਂਜੀ ਧੱਸ ਜਾਵੇ ਇੰਦਰ ਲੋਕ ਮੈਂ ਪ੍ਰਵੇਸ਼ ਹੋਇਆ ਅਤੇ ਜਾਂ ਫਿਰ ਇੰਦਰ ਲੋਕ ਇੰਦਰ ਦੇਵਤੇ ਦਾ ਲੋਕ ਸਵਰਗ ਹੋਇਆ ਭਾਵ ਸਵਰਗ ਵਿੱਚ ਪ੍ਰਵੇਸ਼ ਹੋ ਜਾਵੇ। ਗਰਿੰਦ ਸੋ ਸਮੇਰ ਚਾਰ ਜੋ ਕਹੀਏ ਜਿਹੜਾ ਸਾਰੇ ਗਿਰ ਇੰ ਗਰਿੰਦ ਭਾਵ ਗਿਰ ਇੰਦ ਭਾਵ ਪਹਾੜਾਂ ਦਾ ਇੰਦ ਰਾਜਾ, ਜੋ ਸਾਰੇ ਪਹਾੜਾਂ ਦਾ ਰਾਜਾ ਆ ਹਾਂਜੀ ਉਹ ਕੀ ਆ ਸੁਮੇਰ ਆ ਸੁਮੇਰ ਪਰਬਤ ਆ ਅਤੇ ਚਾਰ ਕਹੀਏ ਬੜਾ ਸੁੰਦਰ ਹੈ ਸ੍ਰੇਸ਼ਟ ਆ, ਜੋ ਗਿਰ ਇੰਦ ਭਾਵ ਸਾਰੇ ਪਹਾੜਾਂ ਦਾ ਰਾਜਾ, ਪਹਾੜਾਂ ਵਿੱਚ ਸਭ ਤੋਂ ਵੱਡਾ ਰਾਜਾ ਜਿਹੜਾ ਸੁਮੇਰ ਪਰਬਤ ਆ, ਜੋ ਚਾਰ ਕਹੀਏ ਬੜਾ ਸਮੁੰਦਰ ਆ ਸੁੰਦਰ ਆ ਸ੍ਰੇਸ਼ਟ ਆ, ਤਾਹੇ ਪੈਨ ਵੀ ਇਸ ਹੈ ਉਹ ਪਹਾੜਾਂ ਦਾ ਰਾਜਾ ਜਿਹੜਾ ਸੁਮੇਰ ਸੁੰਦਰ ਪਰਬਤ ਆ ਤਾਹੇ ਪੈ ਕਹੀਏ ਤਾਹੇ ਕਹੀਏ ਉਸ ਦੇ ਪੈ ਕਹੀਏ ਉੱਪਰ ਹਾਂਜੀ ਸਿੱਧ ਬਣ ਕੇ ਨਿਵੇਸ਼ ਹੋਇਆ ਨਿਵੇਸ਼ ਹੋ ਜਾਏ ਭਾਵ ਨਿਵਾਸ ਕਰ ਲਵੇ ਪ੍ਰਵੇਸ਼ ਹੋ ਜਾਵੇ ਹਾਂਜੀ ਪਤਾਲ ਵਿੱਚ ਚਲਿਆ ਜਾਵੇ ਇੰਦਰ ਲੋਕ ਵਿੱਚ ਚੜਿਆ ਜਾਵੇ ਜਾਂ ਸੁਮੇਰ ਪਰਬਤ ਦੇ ਉੱਤੇ ਜਾ ਕੇ ਸਿੱਧ ਬਣ ਕੇ ਸਮਾਧੀ ਲਾ ਕੇ ਅਤੇ ਉਹ ਤਾਹਿਬੇ ਕਹੀਏ ਉਸ ਉੱਪਰ ਜਾ ਕੇ ਨਿਵੇਸ਼ ਕਹੀਏ ਨਿਵਾਸ ਨਿਵਾਸੀ ਹੋ ਜਾਵੇ ਪ੍ਰਵੇਸ਼ ਕਰ ਲਵੇ ਭਾਵ ਸੁਮੇਰ ਪਰਬਤ 'ਤੇ ਚਲਿਆ ਜਾਏ ਜੋ ਮੰਤਰ ਭੇਖ ਜੰਗ ਕਰੇ ਫਿਰ ਭਾਵੇਂ ਕੋਈ ਕਹਿੰਦੇ ਹੈ ਜਿਹੜੇ ਮੰਤਰ ਆ ਉਹਨਾਂ ਮੰਤਰਾਂ ਦਾ ਜਾਪ ਕਰੇ ਜਿਹਦੇ ਨਾਲ ਮੌਤ ਨਾ ਹੁੰਦੀ ਹੋਵੇ ਜਾਂ ਭੇਖ ਜੰਗ ਕਰੇ ਭੇਖ ਜੰਗ ਕਹੀਏ ਭੇਖ ਜੰਗ ਨਾਲ ਦਵਾਈਆਂ ਦਾ ਜਿਹੜੀ ਦਵਾਈ ਬੂਟੀ ਆ ਉਹ ਵੀ ਤਿਆਰ ਕਰੇ ਕਰ ਲਵੇ ਤਿਆਰ ਕਰੇ ਵਿਆਦ ਹਾਰ ਕਾਰਨ ਵੀ ਕੋਈ ਬਿਮਾਰੀ ਲੱਗ ਗਈ ਹੈ ਅਤੇ ਉਸ ਵਿਆਦ ਕਹੀਏ ਬਿਮਾਰੀ ਨੂੰ ਰੋਗ ਨੂੰ ਹਾਰ ਕਹੀਏ ਨਾਸ ਕਾਰਨ ਕਹੀਏ ਕਰਨ ਦੇ ਵਾਸਤੇ ਜੋ ਵੇਦਾ ਸ਼ਾਸਤਰਾਂ ਵਿੱਚ ਦੱਸਿਆ ਹੈ ਜਿਹੜਾ ਆਯੁਰਵੇਦ ਹੈ ਅਤੇ ਉਹਦੇ ਵਿੱਚ ਉਹ ਦੱਸੀ ਆ ਵਿਆਦ ਕਹੀਏ ਬਿਮਾਰੀ ਨੂੰ ਰੋਗ ਨੂੰ ਹਾਰ ਕੇ ਨਾਸ ਕਰਨ ਦੇ ਵਾਸਤੇ ਕੋਈ ਭੇਖ ਜੰਗ ਕਹੀ ਦਵਾਈ ਉਹ ਭੇਖ ਜੰਗ ਕਰੇ ਉਹ ਦਵਾਈ ਤਿਆਰ ਕਰ ਲਵੇ ਅਤੇ ਜੋ ਮੰਤਰ ਜਿਹੜੇ ਮੰਤਰ ਵੇਦਾਂ ਵਿੱਚ ਦੱਸੇ ਹੋਏ ਆ ਮੌਤ ਨੂੰ ਮੌਤ ਦੀ ਸਿੱਧੀ ਪ੍ਰਾਪਤ ਕਰਨ ਵਾਸਤੇ ਵੀ ਮੌਤ ਨਾ ਹੋਵੇ ਭਾਵੇਂ ਹਾਂਜੀ ਉਹਨਾਂ ਨੂੰ ਜਿਹੜਾ ਪੜ੍ਹ ਪੁੜ ਲਵੇ ਇਹਨਾਂ ਦਾ ਜਾਪ ਜੂਪ ਕਰ ਲਵੇ ਜੋ ਹੋਣ ਹੈ ਸੋ ਹੋਏ ਪੰਡਿਤ ਹਰਦਿਆਲ ਜੀ ਕਹਿੰਦੇ ਹਨ ਜੋ ਕਹੀਏ ਜਿਹੜੀ ਹੋਣ ਕਹੀਏ ਹੋਣੀ ਹੈ ਸੋ ਹੋਏ ਸੋ ਕਹੀ ਉਹ ਤਾਂ ਹੋਏਗੀ ਹੀ ਉਹ ਤਾਂ ਹੋ ਕੇ ਰਹੇਗੀ ਜੋ ਹੋਣਾ ਸੋ ਹੋਏ ਹੋਊਗਾ ਹੋਣਾ ਹੋਏ ਸੋ ਹੋਏ ਰਹੇ ਹਾਂਜੀ ਜੋ ਹੋਣਾ ਸੋ ਹੋ ਰਿਹਾ ਉਹ ਤਾਂ ਹੋਣਾ ਹੀ ਹੋਣਾ ਜੋ ਪਰਮੇਸ਼ਰ ਉਹ ਤਾਂ ਹੋਣਾ ਹੀ ਹੋਣਾ ਜੋ ਪਰਮੇਸ਼ਰ ਨੇ ਕਰਨਾ ਮੇਰਾ ਕੀ ਆ ਕੁਛ ਨਾ ਹੋਏ ਕਰ ਹੈ ਰਾਮ ਹੋਏ ਹੈ ਸੋਏ ਜਿਵੇਂ ਉਹ ਭਗਤ ਨਾਮਦੇਵ ਮਹਾਰਾਜ ਲਿਖਦੇ ਸੀ ਨਾ ਜਦੋਂ ਗਊ ਜਿਉਂਦੀ ਕਰ ਲਈ ਸੁਲਤਾਨ ਕਹਿੰਦਾ ਸੀ ਕਹਿੰਦੇ ਮੇਰਾ ਕੀਤਾ ਨਹੀਂ ਕੁਝ ਹੋਣਾ ਜੋ ਪਰਮੇਸ਼ਰ ਨੇ ਕਰਨਾ ਉਹ ਹੋਣਾ ਹੀ ਤਾਂ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਜਨ ਕਰਦੇ ਨਾ ਚਿੰਤਾ ਤਾਂ ਕੀਜੀਏ ਜੇ ਜੋ ਅਣਹੋਣੀ ਹੋਏ ਜੇ ਅਣਹੋਣੀ ਗੱਲ ਹੋ ਜੇ ਤਾਂ ਕਰੋ ਭਾਵ ਹੋਣੀ ਪਰਮੇਸ਼ਰ ਦੀ ਵਰਤ ਕੇ ਰਾਣੀ ਭਾਵੀ ਦੇ ਹੋਣੀ ਹੋਣੀ ਜੇ ਅਸੀਂ ਯਤਨ ਕਰਾਂਗੇ ਹੋ ਸਕਦਾ ਸਾਡੀ ਕਰਕੇ ਹੀ ਉਹ ਭਾਣਾ ਵਰਤੇ ਜੋ ਹੋਣਾ ਆ ਸੋ ਹੋਏ ਉਹ ਹੋਏਗਾ ਹੀ ਅਤਰ ਹੇਦ ਨਾ ਵਿਚਾਰਨ ਉਸ ਤੋਂ ਬਚਨ ਦਾ ਜਿਹੜਾ ਅਤਰ ਕਹੀਏ ਹੋ ਰਿਹਾ ਹੇਤ ਕਹੀਏ ਕਾਰਨ ਹੈ ਉਸ ਤੋਂ ਬਚਨ ਦਾ ਕੋਈ ਦੂਜਾ ਜਿਹੜਾ ਕਾਰਨ ਹੈ ਉਹ ਨਾ ਵਿਚਾਰਨ ਕਹੀਏ ਵਿਚਾਰੋ ਅਤੇ ਉਹ ਕਾਰਨ ਵਿਚਾਰਿਆ ਵੀ ਨਹੀਂ ਜਾਂਦਾ ਵਿਚਾਰਨ ਵਿਚਾਰਿਆ ਨਹੀਂ ਜਾਂਦਾ ਅਤੇ ਨਾ ਹੀ ਵਿਚਾਰੋ ਕੁਝ ਨਹੀਂ ਹੋ ਸਕਦਾ ਉਹ ਤਾਂ ਭਾਈ ਹੋ ਕੇ ਰਹਿਣਾ ਹੈ ਅਫਲਾਤੂ ਬਾਰੇ ਕਹਿਣ ਕਹਿੰਦੇ ਯਤਨ ਕੀਤੇ ਸੀ ਅਤੇ ਹੋਇਆ ਹੀ ਸੀ ਨਾ ਅਤੇ ਇਸੇ ਤਰ੍ਹਾਂ ਉਹ ਰਾਜਾ ਸੀ ਜੋ ਜਿਹਨੇ ਭਾਂਡਵ ਰਿਹੀ ਦੇ ਗੜ ਵਿੱਚ ਪਾ ਦਿੱਤਾ ਸੀ ਸੱਪ ਮਰਿਆ ਅਤੇ ਉਹਨੇ ਵੀ ਯਤਨ ਕੀਤਾ ਸੀ ਸੀਸ ਫੈਲ ਕੱਚ ਦਾ ਬਣਾ ਕੇ ਲੁਕਿਆ ਸੀ ਪਰ ਵੇਖੋ ਤਸ਼ਕ ਨਾਗ ਨੂੰ ਦੱਸ ਹੀ ਗਿਆ ਸੀ ਅਤਰ ਹੋਰ ਦੂਜਾ ਹੇਤ ਜਿਹੜਾ ਕਾਰਨ ਉਹ ਤਾਂ ਨਾ ਹੀ ਵਿਚਾਰਨ ਕਹੀਏ ਵਿਚਾਰਨ ਕਹੀਏ ਵਿਚਾਰੋ ਨਾ ਵਿਚਾਰਿਆ ਹੀ ਜਾਂਦਾ ਹੋਣਾ ਜੋ ਹੋ ਕੇ ਰਹੇ ਦੋਹਰਾ ਮੂਰਖ ਕਾ ਬਲ ਮੌਨ ਹੈ ਕਹਿੰਦੇ ਮੂਰਖ ਮਨੁੱਖ ਦੀ ਤਾਕਤ ਦੱਸਦੇ ਹਾਂ ਮੂਰਖ ਮਨੁੱਖ ਦਾ ਬਲ ਜ਼ੋਰ ਤਾਕਤ ਕੀ ਹੈ ਉਸਦੀ ਮੌਨ ਕਹੀਏ ਚੁੱਪ ਉਹਦਾ ਬਲ ਜੇਕਰ ਮੂਰਖ ਸਭਾ ਵਿੱਚ ਚੁੱਪ ਕਰਕੇ ਬੈਠਾ ਰਹੇ ਤਾਂ ਭਲਾ ਮਾਨਸ ਲੱਗੇਗਾ ਲੋਕ ਭਲਾ ਮਾਨਸ ਕਹਿਣਗੇ ਪਰ ਜੇ ਬੋਲ ਪਿਆ ਅਤੇ ਮੁੱਖ 'ਤੇ ਬੋਲਿਆ ਤਾਂ ਕੱਢਿਆ ਵਿਚਾਰ ਮੁੱਖ ਤੋਂ ਬੋਲੋ ਤਾਂ ਪਤਾ ਲੱਗ ਜਾਵੇ ਮੂਰਖ ਹੀ ਆ ਇਹ ਤਾਂ ਜਮਾ ਖੋਤਾ ਇਕੱਠਾ ਆ ਮੂਰਖ ਦਾ ਬਲ ਇਹੀ ਆ ਵੀ ਉਹ ਮੂੰਹ ਨੂੰ ਰੱਖ ਲਏ ਭਾਵ ਚੁੱਪ ਹੀ ਕਰਜੇ ਇਹੀ ਉਹਦਾ ਬਲ ਹੈ ਤਾਂ ਬੋਲਿਆ ਬੋਲਿਆ ਵੀ ਕਾਰੀ ਫੱਬਦਾ ਬਾਹਰ ਨਹੀਂ ਤਸਕਰ ਕਾ ਬਲ ਝੂਠ ਫਿਰ ਤਸਕਰ ਜਿਹੜਾ ਚੋਰ ਆ ਚੋਰ ਦਾ ਬਲ ਜ਼ੋਰ ਕੀ ਆ ਝੂਠ
ਜੇਕਰ ਉਹ ਝੂਠ ਬੋਲੀ ਜਾਵੇ ਕਿ ਮੈਂ ਨਹੀਂ ਚੋਰੀ ਕੀਤੀ ਤਾਂ ਉਹ ਬਚੀ ਜਾਂਦਾ ਬਚ ਸਕਦਾ। ਜੇਕਰ ਚੋਰ ਚੋਰੀ ਕਰਕੇ ਆਖੇ ਕਿ ਮੈਂ ਚੋਰੀ ਕੀਤੀ ਹੈ ਤਾਂ ਉਹਨੂੰ ਸਜ਼ਾ ਜ਼ਰੂਰ ਮਿਲੂਗੀ, ਫਿਰ ਫੜਿਆ ਵੀ ਜਾਊ ਛੇਤੀ। ਚੋਰ ਦਾ ਬਲ ਝੂਠ ਹੀ ਹੈ। ਦੁਰ ਬਲ ਕੋ ਬਲ ਭੂਪ ਹੈ, ਇਸੇ ਤਰ੍ਹਾਂ ਦੁਰ ਬਲ ਜਿਹਦਾ ਖੋਟਾ ਬਲ ਭਾਵ ਬਲ ਹੀਣਾ ਕਮਜ਼ੋਰ ਆ ਗਰੀਬੜਾ ਜਿਹਾ, ਉਸ ਬਲ ਹੀਣੇ ਦਾ ਕਮਜ਼ੋਰ ਦਾ ਬਲ ਕੀ ਆ? ਦੁਰਬਲ ਕੋ ਬਲ ਭੂਪ ਹੈ, ਗਰੀਬ ਦੁਰਬਲ ਕਮਜ਼ੋਰ ਬਲ ਹੀਣੇ ਦਾ ਗਰੀਬ ਦਾ ਜਿਹੜਾ ਬਲ ਆ ਜ਼ੋਰ ਤਾਕਤ ਆ ਉਹ ਕੀ ਆ? ਰਾਜਾ ਪਾਉ ਸਮੇਂ ਦਾ ਰਾਜਾ। ਉਹ ਰਾਜੇ ਕੀ ਜਾ ਕੇ ਬਕਾਰ ਕਰੇ ਤਾਂ ਉਹਦਾ ਉਹ ਹੱਲ ਕਰ ਦਊਗਾ ਗਰੀਬ ਦਾ, ਪਾ ਉਹਦਾ ਆਪਣਾ ਬਾਲ ਨਹੀਂ ਰਾਜਾ ਹੀ ਬਾਲਿਆ, ਵੀ ਰਾਜੇ ਦੀ ਮਾਣ ਕਰੇ ਗਰੀਬ ਜਿਹੜਾ ਕਮਜ਼ੋਰ ਬਾਲਹੀਣਾ ਨਾ, ਉਹਦੇ ਨਾਲ ਕੋਈ ਧੱਕਾ ਕਰਦਾ ਅਤੇ ਰਾਜੇ ਨੂੰ ਦੱਸੇ ਸਮੇਂ ਦੇ ਹਾਕਮ ਨੂੰ, ਉਹੀ ਉਹਦਾ ਹੱਲ ਕਰ ਸਕਦਾ। ਉਹਦਾ ਬਾਲ ਰਾਜਾ ਹੀ ਹੈ, ਆਪਣਾ ਤਾਂ ਕੋਈ ਹੱਲ ਨਹੀਂ ਹੈ, ਆਪ ਤਾਂ ਜਰਾ ਮਾਰ ਹੀ ਖਾਊ। ਸੇਸ ਬਲ ਰੋਵਣ ਰੂਠ, ਅਤੇ ਸੇਸ ਜਿਹੜਾ ਬੱਚਾ ਬੱਚੇ ਦਾ ਬਾਲ ਕੀ ਹੈ? ਜ਼ੋਰ ਕੀ ਹੈ? ਰੋਣਾ, ਰੋਵਣ ਕਹੀਏ ਰੋਣਾ, ਅਤੇ ਜਾਂ ਰੂਠ ਕਹੀਏ ਰੁੱਸ ਜਾਣ, ਰੂਠ ਨਾ ਰੁਸਣ ਦਾ ਭਾਵ ਬੱਚੇ ਦਾ ਬਲ ਰੋਣਾ ਅਤੇ ਰੁਸਣ। ਉਹ ਰੋ ਜਾਂ ਰੋ ਕੇ ਜਾਂ ਰੁੱਸ ਕੇ ਆਪਣੀ ਗੱਲ ਮਨਵਾ ਲੈਂਦਾ ਇਹ ਬੱਚੇ ਦਾ ਬਾਲ ਹੈ, ਜਾਂ ਤਾਂ ਰੋ ਪੈਂਦਾ ਫਿਰ ਕਹਿੰਦਾ ਚੀਜ਼ ਦੇਣੀ ਪਊ, ਜੇ ਰੁੱਸ ਪੇਦਾ ਵੀ ਕਹਿੰਦਾ ਪੁੱਤ ਆ ਰੁਸਣਾ, ਆਹ ਤੂੰ ਜੋ ਲੈਣਾ ਲੈ ਲਾ। ਪ੍ਰਾਤ ਅੰਨ ਭੋਜਨ ਕਰਿਓ, ਹੁਣ ਵੀ ਇਹ ਸਰੀਰ ਝੂਠਾ ਇਸ ਗੱਲ ਨੂੰ ਸਿੱਧ ਕਰਦੇ ਆ। ਪ੍ਰਾਤ ਅੰਨ ਭੋਜਨ ਕਰਿਓ ਕਿ ਜੋ ਪ੍ਰਾਤ ਕੇ ਪ੍ਰਾਤਹਕਾਲ ਸਵੇਰੇ ਸੀ ਉਹ ਸਵੇਰ ਨੂੰ ਅੰਨ ਅਨਾਜ ਆਦਿ ਦਾ ਭੋਜਨ ਕਰਿਓ ਕਹੀਏ ਕੀਤਾ ਹੈ। ਸਾਂਝ ਸਮੇਂ ਦੁੱਧ ਨਾਸ ਉਹ ਭਾਵ ਜੋ ਭੋਜਨ ਖਾਧਾ ਪ੍ਰਾਤ ਕੇ ਸਵੇਰੇ ਵੇਲੇ ਅੰਨ ਭੋਜਨ ਕਰਿਆ ਕੀਤਾ, ਸਾਂਝ ਸਮੇਂ ਦੁੱਧ ਨਾਸ, ਸਾਂਝ ਸਮੇਂ ਕਹੀਏ ਸੰਧਿਆ ਦੇ ਸਮੇਂ ਉਸ ਭੋਜਨ ਦੀ ਜਿਹੜੀ ਦੁੱਧ ਜਿਹੜੀ ਸੋਭਾ ਕ੍ਰਾਂਤੀ ਆ ਉਹ ਨਾਸ ਹੋ ਜਾਂਦੀ, ਭਾਵ ਫਿਰ ਭੁੱਖ ਲੱਗ ਜਾਂਦੀ। ਤੇ ਰਸ ਕਰ ਉਪਜੈ ਜੋ ਤਨ, ਤੇ ਕਹੀਏ ਤਿਸ ਭੋਜਨ ਦੇ ਰਸ ਭਾਵ ਰਕਤ ਬੀਜ ਕਰਕੇ, ਜੋ ਕਹੀਏ ਜਿਹੜਾ ਇਹ ਤਨ ਸਰੀਰ ਆ ਉਪਜੇ ਕਹੀਏ ਪੈਦਾ ਹੋਇਆ ਹੈ, ਕਹਾਂ ਨਿਤਤਾ ਤਾਸ, ਫਿਰ ਕਹਿੰਦੇ ਤਾਸ ਕੀਏ ਤੇ ਸਰੀਰ ਦੀ ਨਿਤਤਾ ਜਿਹੜਾ ਨਿਤ ਰਹਿਣਾ ਸਥਿਰਤਾ ਕਹਾਂ ਕਹੀਏ ਕਿੱਥੇ ਹੈ, ਕਿੱਥੇ ਰਹਿ ਸਕਦੇ? ਭਾਵ ਇਹ ਆ ਵੀ ਜਦੋਂ ਸਵੇਰ ਦਾ ਖਾਧਾ ਭੋਜਨ ਸ਼ਾਮ ਨੂੰ ਖਤਮ ਹੋ ਗਿਆ ਤੇ ਸਰੀਰ ਮੁੱਖ ਦੀ ਸੋਭਾ ਵੀ ਨਾਸ ਹੋ ਗਈ, ਫਿਰ ਉਸ ਭੋਜਨ ਤੋਂ ਹੀ ਵੇਖੋ ਇਸਤਰੀ ਦੇ ਅੰਦਰ ਰਗਤ ਅਤੇ ਮਨੁੱਖ ਦੇ ਅੰਦਰ ਬੀਜ ਬਣਦਾ ਅਤੇ ਉਸ ਤੋਂ ਅੱਗੇ ਸਰੀਰ ਜਿਹੜਾ ਬਣਿਆ, ਫਿਰ ਉਹ ਸਰੀਰ ਦੀ ਸਥਿਰਤਾ ਕਿਵੇਂ ਰਹਿ ਸਕਦੀ? ਭਾਵ ਨਹੀਂ ਰਹਿ ਸਕਦੀ। ਮਤਲਬ ਵੀ ਇਹ ਜਿਹੜੀ ਦ੍ਰੇਸ਼ ਦੇ ਆ ਇਹ ਨਾਸਵੰਤ ਖਤਮ ਹੋ ਜਾਣ ਵਾਲੀ। ਹਾਂਜੀ, ਪ੍ਰਾਤ ਅੰਨ ਕਰੇ ਭੋਜਨ ਕਰੇ, ਕਹਿੰਦੇ ਵੇਖੋ ਪ੍ਰਾਤ ਸਵੇਰੇ ਅੰਨ ਭੋਜਨ ਅਨਾਜ ਛਕਣਾ ਕਰਿਆ ਕੀਤਾ ਅਤੇ ਸਾਂਝ ਸਮੇਂ ਦੁੱਧ ਨਾਸ, ਸਾਂਝ ਸੰਧਿਆ ਦੇ ਸਮੇਂ ਰਹਿਰਾਸ ਦੇ ਵੇਲੇ ਉਹਦੀ ਜਿਹੜੀ ਸੋਭਾ ਨਾਸ ਨੂੰ ਸੋ ਜਾਂਦੀ, ਬਾਅਦ ਸ਼ਾਮ ਨੂੰ ਫਿਰ ਖਾਂਦੇ ਹਾਂ ਕਿਉਂਕਿ ਉਹ ਪਿਛਲਾ ਨਸ਼ਟ ਹੋਇਆ ਤਾਂ ਹੀ ਖਾਂਦੇ ਹਨ। ਅਤੇ ਰਸ ਕਰ ਉਪਜੇ ਜੋ ਤਨ, ਉਹਦੇ ਰਸ ਕਰ ਗਏ। ਹਾਂਜੀ, ਉਹਦਾ ਜਿਹੜਾ ਰਸ ਆ ਭਾਵ ਰਗਤ ਬੀਜ ਉਹਦੇ ਕਰਕੇ ਜੋ ਇਹ ਸਰੀਰ ਤਨ ਉਪਜੇ ਪੈਦਾ ਹੋਇਆ। ਦੱਸੋ ਵੀ ਕਹਾਂ ਕਿੱਥੇ ਆ ਤਾਸਕੀ ਅਤੇ ਸਰੀਰ ਦੀ ਨਿਤਤਾ ਸਥਿਰਤਾ ਰਹਿਣਾ ਨਹੀਂ ਹੈ। ਗੁਰੂ ਸਾਹਿਬ ਕਹਿੰਦੇ ਨਾ ਦੇਹ ਅਨਿਤ ਨਾ ਨਿਤ ਰਹੇ, ਨਿਤ ਰਹਿਣ ਵਾਲੀ ਨਹੀਂ, ਜਗ ਰਚਨਾ ਸਭ ਝੂਠ ਹੈ ਕਿਉਂਕਿ ਸਾਰੀ ਇਸ ਤਰ੍ਹਾਂ ਹੀ ਬਣੀ ਹੋਈ ਹੈ ਤਰਤ ਬੀਰਜ ਤੋਂ ਹੀ। ਸੋਰਠਾ ਸਭ ਅਨਿਤ ਹੈ ਕਾਂ, ਇਹ ਕਾਂ ਪਾਠ ਕਰਨਾ ਜਈਆ ਵਾ ਤਾਂ ਉਹਨੂੰ ਈੜੀ ਸਾਰੀ ਕਰ ਲੈਣਾ ਉਚਾਰਨ ਵਿੱਚ। ਸਭ ਅਨਿਤ ਹੈ ਕਾਂ, ਸਭ ਕਹੀਏ ਸਾਰੀਆਂ ਕਾਂ ਦੇਹਾਂ ਅਨਿਤ, ਨਿਤ ਨਾ ਰਹਿਣ ਵਾਲੀਆਂ ਭਾਵ ਝੂਠੀਆਂ ਹਨ, ਝੂਠੀਆਂ ਹੈ। ਸਭ ਵਿਭੂਤ ਖਿਨ ਭੰਗਰੀ, ਫਿਰ ਸਭ ਸਾਰੀ ਜਿਹੜੀ ਵਿਭੂਤੀ ਧਨ ਸੰਬਧਾ ਇਹ ਵੀ ਖਿਨ ਭੰਗਰੀ ਆ, ਭਾਵ
ਖੇਨ ਵਿੱਚ ਭੰਗ ਹੋ ਜਾਣ ਵਾਲੀ, ਥੋੜ੍ਹਾ ਚਿਰ ਰਹਿਣ ਵਾਲੀ ਹੈ, ਭਾਵ ਨਾਸਵਾਣੀ ਹੈ ਇਹ। ਹਾਂਜੀ, ਮਾਇਆ ਵੀ ਨਾਸਮਾਨ ਹੈ, ਵਿਭੂਤੀ ਸਾਰੀ ਨਾਸਮਾਨ, ਦੁਸ਼ਟਮਾਨ ਹੈ ਸਗਲ ਮਥੇਨ। ਮਾਰੂ ਸੋੜੇ ਰਾਗ ਵਿੱਚ ਮਹਾਰਾਜ ਕਹਿੰਦੇ, ਜੋ ਦਿਸਣ ਡਿਆ ਵਾ ਉਹ ਸਾਰਾ ਮਿੱਥਿਆ ਹੀ ਆ। ਮਿੱਥਿਆ ਤਾਨ ਧਨ ਕੁਟੰਬ ਸੁਭਾਏ, ਤਾਨ ਧਨ ਕੁਟੰਬ ਸੁਭਾਏ, ਸਾਰੀ ਮਿੱਥਿਆ। ਸਾਰਿਆਂ ਦੇਹਾਂ ਵੀ ਨਿਹਤਿਆ ਦੇ, ਸਾਰੀ ਵਿਭੂਤੀ ਵੀ ਖਿਨ ਭੰਗਰੀ ਆ, ਨਾਸਵਾਨ ਆ, ਨਾਸ ਹੋ ਜਾਣ ਵਾਲੀ। ਨਿਕਟ ਕਾਲ ਨਿਤ ਆਏ, ਕਿਉਂਕਿ ਰਲੇ ਮਿਲੇ ਦੋਹਰੇ ਲਿਖੇ, ਜਿਸ ਕਰਕੇ ਸਿਧਾਂਤ ਵਿੱਚ ਸਾਰਿਆਂ 'ਚ ਬੜਾ ਸੋਹਣਾ ਦੇ ਰਹੇ ਹਾਂ। ਨਿਕਟ ਕਾਲ ਨਿਤ ਆਏ, ਕਿਉਂਕਿ ਕਹਿੰਦੇ ਜਿਹੜੀ ਜਿਹੜਾ ਕਾਲ ਮੌਤ ਆ, ਉਹ ਵੀ ਨਿਤ ਨਿਤਾ ਪ੍ਰਤੀ ਅਜਾਨਾ ਹੈ, ਨਿਕਟ ਨੇੜੇ ਨੇੜੇ ਹੀ ਆਏ, ਆਈ ਹੈ, ਆ ਰਹੀ ਹੈ। ਵਾਜਾ ਮਾਰੇ ਫਰੀਦਾ ਗੋਰਨ ਬਾਣੀ ਸੱਦ ਕਰੇ। ਹਾਂਜੀ, ਗੋਰਾਂ ਆਣੀਆਂ ਨਾ ਕਬਰਾਂ ਅਨਮਾਣੀਆਂ, ਸੱਦਾ ਸੱਦਾ ਕਰ ਰਹੀਆਂ, ਆਓ ਮੇਰੇ ਵਿੱਚ ਪਾਓ ਆ ਕੇ, ਮੈਂ ਭੁੱਖੀ ਮਰ ਰਹੀ ਹਾਂ, ਮੈਨੂੰ ਰਜਾਓ। ਨਿਕਟ ਨੇੜੇ ਨੇੜੇ ਕਾਲ ਨਿਤ ਨਿਤੀ ਆਏ ਆ ਰਿਹਾ। ਧਰਮ ਸੰਗ੍ਰਹਿ ਯੋਗ ਅਭ, ਇਸ ਕਰਕੇ ਹੇ ਜੀਵ ਆਬ ਕਹੀਏ, ਹੁਣ ਤੈਨੂੰ ਤੇ ਧਰਮ ਦਾ ਜਿਹੜਾ ਸੰਗ੍ਰਹਿ ਕਰਨਾ ਯੋਗ ਲਾਏ ਗਿਆ। ਧਰਮ ਇਕੱਤਰ ਕਰਨਾ, ਧਰਮ ਦੇ ਕਰਮ ਕਰਨੇ, ਭਾਵ ਧਰਮ ਕਮਾਉਣਾ ਹੀ ਤੈਨੂੰ ਯੋਗ ਆ। ਹੁਣ ਧਰਮ ਦਾ ਧਰਮ ਕੀ ਆ, ਬੋਲੀਏ ਸੱਚ, ਧਰਮ ਝੂਠ ਨਾ ਬੋਲੀਏ। ਹਾਂਜੀ, ਜੋ ਗੁਰ ਦੱਸੇ ਵਾਡ ਮਰੀਦਾ ਜੋ ਲੀਐ, ਜੋ ਗੁਰ ਕਹਿਆ ਸਾ ਕਾਰਗ ਮਾਹੋ, ਗੁਰ ਕੀ ਕਰਨੀ ਕਾਹੇ ਤਾਪ। ਭਾਵ ਗੁਰੂ ਦੇ ਦੱਸੇ ਮਾਰਗ ਨੂੰ ਅਪਣਾਉਣਾ ਧਰਮ ਆ। ਉਹ ਧਰਮ ਨੂੰ ਜੋ ਸੰਗ੍ਰਹਿ ਇਕੱਤਰ ਕਰਨਾ, ਗੁਰੂ ਦੇ ਦੱਸੇ ਬਚਨਾਂ ਦੇ ਪਹਿਰਾ ਦੇਣਾ ਹੀ ਯੋਗ ਆ ਤੈਨੂੰ। ਹੁਣ ਸਵਈਆ ਆਦ ਵਿਆਦ ਬਿਨਾ ਤਨ ਮਾਨਸ, ਆਦ ਵਿਆਦ ਬਿਨਾ ਤਨ ਮਾਨਸ, ਮਾਨਸ ਜੋ ਆਪਣੇ ਜਵੇਰੇ। ਆਦ ਆਦੀ ਰੋਗ, ਮਨ ਦੇ ਰੋਗ, ਵਿਆਦ ਵਿਆਦੀ ਸਰੀਰ ਦੇ ਰੋਗ। ਕਹਿੰਦੇ ਮਨ ਦੇ ਰੋਗ, ਸਰੀਰ ਦੇ ਰੋਗ, ਭਾਵ ਆਦੀਆਂ ਵਿਆਦੀਆਂ ਤੋਂ ਬਿਨਾਂ ਤਾਂ ਇਹ ਜਿਹੜਾ ਸਰੀਰ ਆ ਅਤੇ ਮਾਨਸ ਕਹੀਏ ਮਨ ਆ, ਮਨ ਆਦੀਆਂ ਵਿਆਦੀਆਂ ਤੋਂ ਬਿਨਾਂ ਸਰੀਰ ਅਤੇ ਮਨ ਨੂੰ ਮਾਨਸ ਜੋ ਆਪਣੇ ਜਬ ਹੇਰੇ, ਜੋ ਕਹੀਏ ਜਿਹੜਾ ਮਾਨਸ ਕਹੀਏ ਮਨੁੱਖ ਆਪਣੇ ਇਹ ਮਨ ਅਤੇ ਤਨ ਨੂੰ ਜਬ ਕਹੀਏ ਜਦੋਂ ਹੇਰੇ ਕਹੀਏ ਦੇਖਣਾ ਕਰੇ ਦੇਖੇ। ਆਦਿ ਰੋਗ ਵੀ ਜਿਵੇਂ ਚਿੰਤਾ ਗਮ, ਇਹ ਮਨ ਨਹੀਂ ਹੁੰਦੇ ਨਾ, ਇਹ ਮਾਨਸਿਕ ਰੋਗ ਆ। ਅਤੇ ਵਿਆਦ ਸਰੀਰਕ ਰੋਗ ਹੋਣੇ, ਕੈਂਸਰ ਬਿਮਾਰੀਆਂ ਜਿਹੜੇ ਸਰੀਰ ਨੂੰ ਲੱਗਦੀਆਂ, ਇਹਨਾਂ ਤੋਂ ਬਿਨਾਂ ਜਦੋਂ ਮਨੁੱਖ ਆਪਣੇ ਆਪ ਨੂੰ ਸਵਸਥ ਭਾਵ ਰੋਗੀ ਦੇਖਣਾ ਕਰੇ। ਅੰਨ ਪਟਾਦ ਅਨਾਥਨ ਕੇ ਕਰ, ਤਦੋਂ ਕਹਿੰਦੇ ਹੈ ਅੰਨ ਅਨਾਜ ਅਤੇ ਪਾਟ ਨਾਮ ਕੱਪੜੇ ਦਾ, ਕੱਪੜੇ ਤੋਂ ਆਦਿ ਬਰਤਨ ਜੋ ਵੀ ਵਸਤੂਆਂ ਆਦਿ ਜਿਹੜੀਆਂ ਹੈ, ਇਹ ਸਾਰੇ ਪਦਾਰਥਾਂ ਨੂੰ ਲੈ ਕਰਕੇ ਅਨਾਥਨ ਕੇ ਕਰ, ਅਨਾਥਾਂ ਲੋੜਵੰਦਾਂ ਗਰੀਬ ਗੁਰਬੇ ਦੇ ਘਰ ਵਿੱਚ ਦਵੈ ਕਰ, ਜੋਏ ਦਏ ਪੁਨ ਟੇਰੇ, ਦਵੈ ਕਰ ਕਹੀਏ ਦੋਨੇ ਹੀ ਕਰ, ਦਵੈ ਕਰ ਦੋਵੇਂ ਹੱਥਾਂ ਦੇ ਨਾਲ। ਹਾਂਜੀ, ਜੋਏ ਪਾਠ ਲਿਖਿਆ, ਦੋਏ ਕਰ ਜੋਰ, ਜੋਰ ਪਾਠ ਹੋਣਾ ਇੱਥੇ, ਜੋਏ ਪਾਠ ਨਹੀਂ ਹੋਣਾ। ਅਤੇ ਦੋਵੇਂ ਹੱਥ ਜਿਹੜੇ ਆ ਨਾ, ਹਾਂਜੀ, ਉਹ ਜੋੜ ਕਰਕੇ ਦੁਆ ਕਰ ਜੋਰ, ਹਾਂ ਜੋਰ ਪਾਠ ਹੈ। ਅਤੇ ਦੋਵੇਂ ਹੱਥ ਜਿਹੜੇ ਜੋੜ ਕਰਕੇ ਨਾ, ਅਤੇ ਉਹ ਦਵੇ ਪੁੰਨ ਟੇਰੇ, ਪੁੰਨ ਟੇਰੇ ਕਹੀਏ ਟੇਰੇ, ਪਾਓ ਆਖੇ, ਫਿਰ ਆਖੇ ਕੀ ਆਖੇ ਇਹ ਵੀ ਦੱਸਣ ਲੱਗੇ। ਅੰਨ ਪਟਾਦ ਅਨਾਥਨ ਕਹੀਏ, ਅੰਨ ਅਤੇ ਕੱਪੜੇ ਵਸਤਰ ਭਾਂਡੇ ਆਦਿ ਕਹਿੰਦੇ ਅਨਾਥਾਂ ਦੇ ਘਰ, ਦੁਆ ਕਰ ਜੋਰ, ਦੋਵੇਂ ਹੱਥ ਜੋੜ ਕਰਕੇ ਦਵੇ ਅਤੇ ਪੁੰਨ ਟੇਰੇ, ਫਿਰ ਉਹਨਾਂ ਨੂੰ ਟੇਰੇ, ਉਹਨਾਂ ਨੂੰ ਆਖੇ ਇਹ ਕਹੇ ਖਾਏ ਹੰਢਾਏ ਤੇ ਆਏ ਹਰੀ ਵੀ ਹੇ ਭਾਈ ਆਹ ਜਿਹੜਾ ਮੈਂ ਅੰਨ ਦੇਣ ਡਿਆ ਇਹਨੂੰ ਖਾਏ ਕਹੀਏ ਖਾਣਾ ਕਰੋ ਖਾਓ ਇਹਨੂੰ ਰੱਜ ਰੱਜ ਕੇ ਅਤੇ ਪੱਟਾ ਪਾਟ ਕਹੀਏ ਕੱਪੜੇ ਕੱਪੜੇ ਜਿਹੜੇ ਆ ਨਾ ਇਹਨਾਂ ਨੂੰ ਹੰਢਾਓ ਖਾਏ ਹੰਢਾਏ ਖਾਵੇ ਅੰਨ ਖਾਓ ਅਤੇ ਕੱਪੜੇ ਹੰਢਾਓ ਹੰਢਾ ਕਰਕੇ ਅਤੇ ਧਿਆਏ ਹਰੀ ਜਿਹੜਾ ਹਰੀ ਪਰਮਾਤਮਾ ਆ ਉਹਦੇ ਨਾਮ ਨੂੰ ਧਿਆਏ ਧਿਆਉਣਾ ਕਰੋ ਅਰਾਧਨਾ ਕਰੋ ਜੀ ਚੇਰ ਜੀਵ ਹੋ ਜੀ ਤੁਮ ਬਾਂਧ ਮੇਰੇ ਅਤੇ ਨਾਲ ਇਹ ਗੱਲ ਕਵੇ ਹੇ ਮੇਰੇ ਪਿਆਰੇ ਬਾਂਧਵ ਕਹੀਏ ਸੰਬੰਧੀਓ ਰਿਸ਼ਤੇਦਾਰੋ ਭਾਈਚਾਰਿਓ ਤੁਮ ਕਹੀਏ ਤੁਸੀਂ ਆ ਚੇਰ ਜੀਵ ਹੋ ਚਿਰਨਜੀਵੀ ਹੋ ਲੰਬਾ ਸਮਾਂ ਜੀਵ ਬਹੁਤ ਚਿਰ ਜੀਵ ਹੋ ਤੁਸੀਂ ਹੈ ਮੇਰੇ ਹੇ ਮੇਰੇ ਪਿਆਰੇ ਬਾਂਧਵ ਰਿਸ਼ਤੇਦਾਰ ਭਾਈਓ ਤੁਸੀਂ ਚਿਰ ਜੀਵੋ ਬਹੁਤ ਚਿਰ ਜੀਵੋ ਜੀ ਬਹੁਤ ਲੰਬਾ ਸਮਾਂ ਜੀਵੋ ਅਤੇ ਫਿਰ ਉਹ ਆਪਣੇ ਦਿਲ ਵਿੱਚ ਅਸੀਸਾਂ ਦਿੰਦੇ ਹਨ ਕਿ ਪਰਮਾਤਮਾ ਤੈਨੂੰ ਸਦਾ ਰੋਗ ਰੱਖੇ ਠੀਕ ਹੈ ਜੀ ਉਹ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਜੀ ਬਚਨਾਂ ਦੇ ਭਿੱਖੋ ਗਰੀਬ ਅਨਾਥਨ ਜਹਾਂ ਵਸਤਰ ਆਹਾਰ ਜੀ ਜੀ ਇਹ ਤਾਂ ਜਿੱਥੇ ਤੁਸੀਂ ਗਰੀਬ ਅਨਾਥਾਂ ਨੂੰ ਵੇਖੋ ਨਾ ਕਹਿੰਦੇ ਵਸਤਰ ਅਤੇ ਆਹਾਰ ਭੋਜਨ ਉੱਥੇ ਦਿਉ ਦੇਖੋ ਦੁਖੀ ਦਇਆ ਕੋ ਧਾਰੋ ਦੁਖੀ ਨੂੰ ਦੇਖ ਕੇ ਦਇਆ ਧਾਰੋ ਜਥਾ ਸ਼ਕਤ ਅਤੇ ਦੁੱਖ ਨਿਰਵਾਰ ਜੈਸੀ ਸ਼ਕਤੀ ਜਿਹੋ ਜਿਹਾ ਪਾਵ ਹੱਲ ਕਰ ਸਕਦੇ ਮਦਦ ਕਰ ਸਕਦੇ ਤਾਂ ਦੁੱਖ ਅਗਲੇ ਦਾ ਦੂਰ ਕਰੋ ਮਤਲਬ ਇਸ ਵਈਏ ਵਿੱਚ ਇਹ ਗੱਲ ਕਹਿਣ ਡੇ ਆ ਵੀ ਜਦੋਂ ਮਨੁੱਖ ਵੇਖੇ ਨਾ ਵੀ ਮੇਰੇ ਚਿੰਤਾ ਗਮ ਨਹੀਂ ਹੈਗਾ ਸਰੀਰਕ ਬਿਮਾਰੀ ਨਹੀਂ ਹੈਗੀ ਜਦੋਂ ਆਪਣੇ ਸਰੀਰ ਨੂੰ ਇੱਦਾਂ ਵੇਖੇ ਮਨੁੱਖ ਤੂੰ ਆਪਣੇ ਕੱਪੜੇ ਕੁੱਪੜੇ ਦੇ ਅੰਨ ਨੂੰ ਜਾਂ ਗਰੀਬਾਂ ਨਾਥਾਂ ਦੇ ਘਰ ਦੇ ਦੂ ਕਹੇ ਅਤੇ ਦੋਵੇਂ ਹੱਥ ਜੋੜ ਕੇ ਉਹਨਾਂ ਨੂੰ ਦੇਵੇ ਵੀ ਲਓ ਮਹਾਰਾਜ ਲਓ ਅਤੇ ਫਿਰ ਇਹ ਗੱਲ ਆਖ ਵੀ ਖਾਓ ਹੰਢਾਓ ਅਤੇ ਪਰਮੇਸ਼ਰ ਦਾ ਨਾਮ ਧਿਆਓ ਅਤੇ ਤੁਸੀਂ ਮੇਰੇ ਭਾਈਚਾਰੇ ਹੋ ਅਤੇ ਤੁਸੀਂ ਸਦਾ ਚਿਰ ਜੀਓ ਲੰਬੀ ਉਮਰ ਤੁਹਾਡੀ ਹੋ ਫਿਰ ਉਹ ਵੀ ਅਸੀਸਾਂ ਦੇਣਗੇ ਅੱਗੋਂ ਨਾਲੇ ਪੁੰਨ ਹੋ ਜੂਗਾ ਤਾਸ ਅਸੀਸ ਹੈ ਅਤੇ ਜਗਦੀਸ਼ ਤਾਸ ਕਹੀਏ ਜਦੋਂ ਤੁਸੀਂ ਉਹਨਾਂ ਨੂੰ ਦਓਗੇ ਤਾਸ ਕਹੀਏ ਉਹ ਜਿਹੜੇ ਗਰੀਬ ਆ ਉਹ ਗਰੀਬਾਂ ਦੀਆਂ ਅਸੀਸ ਹੈ ਅਸੀਸਾਂ ਦੇ ਅਸੀਸਾਂ ਤੋਂ ਜਿਹੜਾ ਜਗਦੀਸ਼ ਆ ਪਰਮਾਤਮਾ ਉਹ ਖੁਸ਼ ਹੋ ਕੇ ਇਹ ਮਨੁੱਖ ਕਰੇ ਮਨ ਸੁੱਧ ਸੋ ਸਾਂਝ ਸਵੇਰ ਖੁਸ਼ ਹੋ ਕੇ ਤੇਰਾ ਜਿਹੜਾ ਮਨ ਆ ਮੈਲਾ ਹੋਇਆ ਸੀ ਪਹਿਲਾਂ ਉਹ ਇਹ ਕਰਮ ਕਰਨੇ ਕਰਕੇ ਦਿਨ ਰਾਤ ਸੁੱਧ ਕਹੀਏ ਉੱਜਲ ਕਰ ਦੇਵੇਗਾ ਉਹਨਾਂ ਦੀਆਂ ਅਸੀਸਾਂ ਕਰਕੇ ਪਰਮਾਤਮਾ ਤੇਰੇ ਅੰਦਰੋਂ ਵਿਦਿਆ ਰੂਪੀ ਜਿਹੜੀ ਸਾਂਝ ਰਾਤ ਆ ਹਾਂਜੀ ਉੱਥੋਂ ਉੱਤੋਂ ਗਿਆਨ ਰੂਪੀ ਜਿਹੜਾ ਸਵੇਰੇ ਦਿਨ ਕਰ ਦੇਵੇਗਾ ਹਾਂਜੀ ਤਾਸ ਅਸੀਸ ਹੈ ਤੇ ਜਗਦੀਸ਼ ਉਹ ਫਿਰ ਤੈਨੂੰ ਭਾਵ ਜਦੋਂ ਉਹ ਤੂੰ ਉਹਨਾਂ ਨੂੰ ਦਏਗਾ ਦਾਨ ਪੁੰਨ ਕਰੇਗਾ ਉਹ ਬੜੇ ਖੁਸ਼ ਹੋਣਗੇ ਅਤੇ ਉਹ ਵੀ ਤੈਨੂੰ ਇੱਦਾਂ ਕਹਿਣਗੇ ਚਿਰ ਜੀਵ ਹੋ ਜੀ ਤੂੰ ਬਾਂਧ ਮੇਰੇ ਵੀ ਉਹ ਵੀ ਕਹਿਣਗੇ ਹੇ ਮੇਰੇ ਪਿਆਰੇ ਤੂੰ ਸਦਾ ਚਿਰ ਜੀਵ ਤਾਸ ਅਸੀਸ ਹੈ ਤੇ ਜਗਦੀਸ਼ ਉਹ ਤਾਸ ਕਹੀਏ ਉਹਨਾਂ ਗਰੀਬਾਂ ਦੀਆਂ ਜਿਹੜੀਆਂ ਅਸੀਸਾਂ ਤੋਂ ਅਤੇ ਕਹੀਏ ਅਸੀਸਾਂ ਦੇ ਕਰਕੇ ਜਾਂ ਅਸੀਸ ਅਤੇ ਕਹੀਏ ਨਾ ਕਰੇ ਤੋਂ ਅਸੀਸਾਂ ਤੋਂ ਜਾਂ ਅਸੀਸਾਂ ਕਰਕੇ ਜਗਦੀਸ਼ ਪਰਮੇਸ਼ਰ ਜਿਹੜਾ ਵਾ ਕਰੇ ਮਨ ਸੁੱਧ ਉਹ ਤੇਰਾ ਮਨ ਸੁੱਧ ਕਰੂਗਾ ਸਾਂਝ ਸਵੇਰੇ ਸਾਂਝ ਕਹੀਏ ਰਾਤ ਤੇਰੇ ਕਹੀਏ ਸਵੇਰੇ ਪਾ ਦੇ ਰਾਤ ਹੀ ਅਤੇ ਜਿਹੜੀ ਸਾਂਝ ਕਹੀਏ ਅਵਿਦਿਆ ਰੂਪੀ ਰਾਤ ਆ ਹਾਂਜੀ ਉਹ ਤੇਰੀ ਮਹਾਰਾਜ ਪਰਮੇਸ਼ਰ ਮਿਟਾ ਦੇਵੇਗਾ ਮਨ ਵਿੱਚੋਂ ਅਤੇ ਮੰਤਰ ਸੁੱਧ ਕਰਕੇ ਸਵੇਰੇ ਕਹੀਏ ਸਵੇਰ ਚਾੜ ਦਊ ਪਾਓ ਗਿਆਨ ਦੀ ਸਵੇਰ ਚਾੜ ਦਊਗਾ ਦਿਨ ਕਰ ਦੇਵੇ ਇਸ ਤਰ੍ਹਾਂ ਤੂੰ ਫਲ ਪਾਏਗਾ ਇਹ ਕਹਿ ਰਹੇ ਦੋਹਰਾ ਹੁਣ ਦੋਹਰਾ ਚਾਰਦੇ ਹੋਏ ਪੰਡਿਤ ਹਰਦਿਆਲ ਜੀ ਸਾਨੂੰ ਅੱਗੇ ਹੋਰ ਸਿੱਖਿਆ ਜਿਹੜੀ ਦੇਣ ਲੱਗੇ ਗੁਣ ਸਫਟਕ ਕੋ ਜੋ ਹੈ ਸਫਟਕ ਇੱਕ ਸ਼ੀਸ਼ਾ ਮਣੀ ਆ ਚਿੱਟੇ ਰੰਗ ਦੀ ਮਣੀ ਜਿਹੜਾ ਉਸਦਾ ਚਿੱਟਾਪੁਣਾ ਉਹੀ ਉਸਦਾ ਕਹਿੰਦੇ ਦੋਸ਼ ਇਹ ਦੱਸਣ ਲੱਗੇ ਆ ਕਿਉਂਕਿ ਉਹ 'ਚ ਗੁਣ ਵੀ ਹੈ ਅਤੇ ਦੋਸ਼ ਵੀ ਹੈ ਭਾਵ ਜਿਹੋ ਜਿਹੇ ਕੱਪੜੇ ਲਾਗੇ ਰੱਖੋਗੇ ਜਿਹੋ ਜਿਹੀ ਚੀਜ਼ ਲਾਗੇ ਰੱਖੋਗੇ ਉਹੋ ਜਿਹਾ ਰੰਗ ਫੜ ਲੂਗੀ ਉੱਦਾਂ ਦੀ ਲੱਗੂ ਪਤਾ ਨਹੀਂ ਲੱਗੂ ਮਣੀ ਕਿੱਥੇ ਪਈ ਉਹ ਸਫਟਕ ਮਣੀ ਅਤੇ ਇਹਦਾ ਗੁਣ ਆ ਜਿਹੜਾ ਹਰ ਇੱਕ ਚੀਜ਼ ਗ੍ਰਹਿਣ ਕਰ ਲੈਂਦੀ ਆ ਅਤੇ ਉਹ ਵੀ ਕਹਿੰਦੇ ਇਹਦਾ ਦੋਸ਼ ਵੀ ਦੱਸਣ ਲੱਗੇ
ਇਹਦੇ ਵਿੱਚ ਕੀ ਕਹਿੰਦੇ ਆ, ਗੁਣ ਸਫਟਕ ਕੋ ਜੋ ਹੈ। ਕਹਿੰਦੇ ਸਫਟਕ ਜਿਹੜੀ ਮਣੀ ਆ, ਬਲੌਰ ਦਾ ਸ਼ੀਸ਼ਾ, ਕੱਚ ਦਾ ਸ਼ੀਸ਼ਾ, ਉਹਦੀ ਜਿਹੜੀ ਆਦਤ ਹੈ ਕਿ ਉਹ ਕਿ ਉਹੀ ਅਸਲ ਦੋਸ਼ ਦਾ ਕਾਰਨ ਹੈ। ਜਿਸ ਰੰਗ ਦੇ ਕੱਪੜੇ 'ਤੇ ਰੱਖੀ ਜਾਵੇ ਜਾਂ ਜਿਸ ਵੀ ਚੀਜ਼ 'ਤੇ ਰੱਖੀ ਜਾਵੇ, ਉਹਦੀ ਉਹ ਹੀ ਰੰਗ ਪਕੜ ਲੈਂਦੀ। ਤੈਸੇ ਸਵਾਸਰੇ ਆਤਮਾ ਤੈਸੇ ਕਹੀਏ, ਅਤੇ ਇਸੇ ਤਰ੍ਹਾਂ ਜਾਂ ਉਸੇ ਤਰ੍ਹਾਂ ਹੀ ਜਾਂ ਉਵੇਂ ਸਵੈ ਆਸਰੇ ਸਵੈ ਆਸਰੇ ਸੱਸੇ ਵਿੱਚੋਂ ਜਾਂ ਕੰਨਾਂ ਵਿਚਾੜਾ ਨਿਕਲ ਕੇ ਬਣ ਗਿਆ ਸਵੈ ਆਸਰੇ। ਤੈਸੇ ਕਹਿੰਦੇ ਤੈਸੇ ਤਰ੍ਹਾਂ ਆਪਣੇ ਆਸਰੇ ਜਿਹੜੀ ਆਤਮਾ ਆ, ਆਤਮਾ ਵਿੱਚ ਸ਼ੋਧਿਆ, ਪਰ ਆਪਣੇ ਸਾਰੇ ਜਿਹੜਾ ਰਹਿਣ ਵਾਲੇ ਸਰੀਰ ਦੇ ਦੁੱਖ ਸੁੱਖ ਰੂਪੀ ਮੈਲ ਨੂੰ ਆਪਣੇ ਮਨ ਵਿੱਚ ਲੈਂਦਾ, ਆਪਣੇ ਵਿੱਚ ਮਨ ਲੈਂਦਾ। ਨਿਰਮਲ ਭੀ ਮਲ ਲੇਤ, ਫਿਰ ਨਿਰਮਲ ਹੁੰਦਿਆਂ ਹੋਇਆਂ ਵੀ ਮਲ ਮੈਲ ਜਿਹੜੀ ਲੇਤ ਕਹੀਏ ਲੈਂਦਾ। ਮਣੀ ਵਰਗਾ ਹੀ ਹੈ ਆਤਮਾ। ਹਾਂਜੀ, ਉਹਦੇ ਵਿੱਚ ਜਿਵੇਂ ਉਹ ਮਣੀ ਤੇ ਚਿੱਟੀ ਹੀ ਹੈ, ਪਰ ਜਿਹੋ ਜਿਹੇ ਵਸਤਰ ਲਾ ਕੇ ਰੱਖੋ ਉਹਦਾ ਰੰਗ ਫੜ ਲੈਂਦੀ, ਪਰ ਉਹਦੇ ਵਿੱਚ ਰੰਗ ਨਹੀਂ ਹੁੰਦਾ, ਉਹ ਇੱਕ ਭੇਦ, ਉਹ ਭਰਮ ਹੈ। ਇਸ ਤਰ੍ਹਾਂ ਆਤਮਾ ਵਿੱਚ ਕੁਝ ਨਹੀਂ ਜਾਂਦਾ, ਪਰ ਆਤਮਾ ਜਿਹੜੀ ਹੈ ਉਹ ਸੰਗ ਕਰਕੇ, ਸਰੀਰ ਦੇ ਸੰਗ ਕਰਕੇ, ਉਹ ਅੰਤਕਰਨ ਦੇ ਸੰਗ ਕਰਕੇ ਉਹਦੀ ਮੈਲ ਜਿਹੜੀ ਆਤਮਾ ਵਿੱਚ ਪ੍ਰਤੀਤ ਹੁੰਦੀ, ਆਤਮਾ ਆਪਣੇ ਵਿੱਚ ਲੈ ਲੈਂਦਾ, ਜਾਂ ਜੀਵ ਇਹ ਸਮਝਣ ਲੱਗ ਪੈਂਦਾ ਹੈ ਅਤੇ ਕਹਿੰਦਾ ਵੀ ਮੈਂ ਬੜਾ ਦੁਖੀ ਹਾਂ, ਮੈਂ ਬੜਾ ਸੁਖੀ ਹਾਂ, ਇੱਦਾਂ ਕਹਿਣ ਲੱਗ ਪੈਂਦਾ, ਜਦੋਂ ਕਿ ਆਤਮਾ ਨੇ ਜਾਂ ਕੋਈ ਗੱਲ ਨਹੀਂ। ਦੋਹਰਾ ਕੀ ਆ ਵੀ ਗੁਣ ਸਫਟਕ ਕੋ ਜੋ ਜੋ ਹੈ, ਵੀ ਆਤਮਾ ਵਿੱਚ ਜਨਮ ਮਰਨ ਪਰਮਾਰਥ ਤੋਂ ਹੀ ਨਹੀਂ ਹੈ। ਇਸ ਗੱਲ ਨੂੰ ਸਿੱਧ ਕਰਨ ਲਈ ਦ੍ਰਿਸ਼ਟਾਂਤ ਕਥਨ ਕੀਤਾ ਆ ਵੀ ਵੇਖੋ ਜਿਸ ਪ੍ਰਕਾਰ ਜਿਹੜੀ ਸਫਟਕ ਮਣੀ ਆ, ਅਤੇ ਉਹ ਸਫਟਕ ਮਣੀ ਕੋ ਕਹੀਏ ਦੇ ਸਫਟਕ ਮਣੀ ਦੇ ਵਿੱਚ ਜੋ ਕਹੀਏ ਜਿਹੜਾ ਸ਼ੁੱਧਤ ਵਾਲਾ ਗੁਣ ਹੈ ਕਿ ਉਹ ਚਿੱਟੀ ਹੁੰਦੀ ਹੈ, ਇਹ ਕਹੀਏ ਹੈ ਗੁਣ ਸਫਟਕ ਕੋ ਜੋ ਹੈ, ਜੋ ਸਫਟਕ ਮਣੀ ਦਾ ਗੁਣ ਹੈ ਇਹ ਕਹੀਏ ਹੈ ਵਹੀ ਦੁੱਖ ਕੋ ਹੇਤ, ਵਹੀ ਕਹੀਏ ਉਹੀ ਉਸਦੇ ਦੁੱਖ ਦੋਸ਼ ਕੋ ਕਹੀਏ ਦੋਸ਼ ਦਾ ਹੇਤ ਕਾਰਨ ਬਣ ਜਾਂਦਾ। ਕਿ ਜੋ ਚਲ ਸਫਟਕ ਮਣੀ ਚਿੱਟੀ ਹੈ ਅਤੇ ਉਸਦੇ ਕੋਲ ਜਿਹੋ ਜਿਹਾ ਰੰਗ ਰੱਖਦੇ ਹੀ ਉਸਨੂੰ ਗ੍ਰਹਿਣ ਕਰ ਲੈਂਦੀ ਹੈ, ਜੇਕਰ ਲਾਲ ਰੰਗ ਦਾ ਫੁੱਲ ਮਣੀ ਦੇ ਪਾਸ ਰੱਖ ਦਈਏ ਤਾਂ ਉਸਦੀ ਲਾਲੀ ਨੂੰ ਸਫਟਕ ਮਣੀ ਗ੍ਰਹਿਣ ਕਰ ਲੈਂਦੀ, ਅਰਥਾਤ ਉਸਦੀ ਉਜਲਤਾ ਹੀ ਦੋਸ਼ ਰੂਪ ਆ। ਇਹ ਇਹਦੇ ਚਿੱਟੀ ਜੋ ਵੇਖੋ ਉਹਦਾ ਗੁਣ ਆ ਨਾ, ਮਣੀ ਦਾ ਜੋ ਗੁਣ ਆ ਉਹੀ ਉਹਦਾ ਦੋਸ਼ ਆ। ਹਾਂਜੀ, ਉਜਲਤਾ ਜਿਹੜਾ ਨਾ ਉਹਦਾ ਗੁਣ ਆ ਅਤੇ ਉਹੀ ਉਹਦਾ ਦੋਸ਼ ਆ, ਕਿਉਂਕਿ ਉਹ ਉਜਲਤਾ ਕਰਕੇ ਹੀ ਜਿਹੜੇ ਕੋਈ ਰੂਪ ਉਹਦੇ ਵਿੱਚ ਰੰਗ ਆ ਜਾਂਦਾ। ਤੈਸੇ ਸਵੈ ਆਸਰੇ ਆਤਮਾ, ਤੈਸੇ ਕੀ ਹੈ ਇਸੇ ਪ੍ਰਕਾਰ ਜਾਂ ਇਸੇ ਪ੍ਰਕਾਰ ਜਾਵੇਂ ਹੀ ਸਵੈ ਆਸਰੇ ਆਪਣੇ ਆਸਰੇ ਰਹਿਣ ਵਾਲਾ ਜਿਹੜਾ ਆਤਮਾ ਆ। ਹਾਂਜੀ, ਆਤਮਾ ਆਪਣੇ ਆਸਰੇ ਖੁਦ ਵੀ ਆਸਰੇ ਰਹਿੰਦਾ, ਕਿਸੇ ਦੇ ਆਸਰੇ ਨਹੀਂ ਰਹਿੰਦਾ। ਸਰੀਰ ਆਤਮਾ ਦੇ ਆਸਰੇ ਰਹਿੰਦਾ, ਪਰ ਆਤਮਾ ਸਰੀਰ ਦੇ ਆਸਰੇ ਨਹੀਂ ਰਹਿੰਦਾ। ਠੀਕ ਹੈ, ਜੇ ਕੋਈ ਕਵੇ ਰਹਿੰਦਾ ਵੀ ਉਹ ਸਰੀਰ ਵਿੱਚ ਨਹੀਂ ਹੈ, ਉਹ ਸਰੀਰ ਨਾਸ ਹੋਣ ਦੇ ਬਾਅਦ ਵੀ ਆਤਮਾ ਰਹਿੰਦਾ, ਫਿਰ ਉਹ ਕਿਹਦੇ ਆਸਰੇ ਰਹਿੰਦਾ? ਆਖਿਰਕਾਰ ਉੱਦਾਂ ਹੀ ਰਹਿੰਦਾ ਨਾ। ਸਵੈ ਆਸਰੇ ਆਤਮਾ ਜਿਹੜਾ ਵਾ ਨਿਰਮਲ, ਉਹ ਨਿਰਮਲ ਆ, ਉਜਲ ਆ, ਨਿਰਮਲ ਹੁੰਦਿਆਂ ਹੋਇਆਂ ਵੀ ਮਲ ਲੇਤ, ਉਹ ਫਿਰ ਹੀ ਮਲ ਲੈਂਦਾ। ਹਾਂਜੀ, ਸਰੀਰ ਦੀ ਅੰਤਕਰਨ ਦੀ ਰੂਪੀ ਜਿਹੜੀ ਆ ਸੰਗ ਰੂਪੀ ਮਲ ਲੇਤ ਲੈਂਦਾ। ਆਤਮਾ ਆਪਣੇ ਆਪ ਵਿੱਚ ਵਿਦਿਆ ਦੀ ਮਲੀਨਤਾ ਤੋਂ ਰਹਿਤ ਸ਼ੁੱਧ ਸਰੂਪ ਹੈ। ਰਾਗ ਦਵੈਖ ਜਨਮ ਮਰਨ ਇਹ ਅੰਤਕਰਨ ਦੇ ਧਰਮ ਆ, ਪਰ ਆਤਮਾ ਵਿੱਚ ਭਾਸਣ ਲੱਗ ਜਾ ਪੈਂਦੇ ਆ। ਵਾਸਤਵ ਵਿੱਚ ਤਾਂ ਕੁਝ ਵੀ ਨਹੀਂ ਹੈ, ਆਤਮਾ ਦੇ ਕਲਿਆਣ ਸਰੂਪ ਹੈ, ਨਾ ਜੰਮਦਾ ਨਾ ਮਰਦਾ, ਨਾ ਬੁੱਢਾ ਨਾ ਬਾਲਾ, ਇਹ ਸਰੀਰ ਦੇ ਕਰਮ ਆ। ਅਤੇ ਆਪਾਂ ਕਹੀ ਜਾਂਦੇ ਨਾ ਮੈਂ ਬੁੱਢਾ ਹੋ ਗਿਆ, ਮੈਂ ਜਵਾਨ ਹੋ ਗਿਆ, आत्मा तो कुछ नहीं होंदा, वो आत्मा ही कहा रहा है, आत्मा ही अपना बुला रहा तो कह रहे हैं। जो कई कई जाने सारे जड़े मैनू भुख लगी है, ये हुण प्राणा दा धर्म है भुख प्यास, आप कहने मैनू भुख लगी है। इस गल नूं सिद्ध करन लई जिहड़ा ना अगे होर कथन करन लगे आ एक नाराज छंद, एवें आत्मा जिहड़ा वा अपने आसरे रहण वाला निर्मल होंदिआं होइआं वी जिहड़ा तिन्हां शरीरां दी कारण ते सूखम ते अस्थूल तिन्हां शरीरां दी मैल अपने उपर लैंदा, अंतकरण दी मैल अपने उपर लैंदा। नाराज छंद जटान गंग इंद को, जिस प्रकार कहिंदे शिवा ने सिर उपर जटान कहिए जटावां, जटावां दे विच गंग गंगा धारण कीती होई आ, ते इंद को ते मस्तक उपर दूज दा जिहड़ा दूजी थित दा इंद चंद्रमा आ, उस चंद्रमा इंद को इंद को कही चंद्रमा जिहड़ा धारण कीता है मस्तक दे उपर, हाँ जी शिवार दांग धार हो, शिवार दांग धार हो, फिर शिवार दांग ही पढ़ना ते संधिकरण करके बनू शिव अरदांग, जदों अरदांग शिवार दांग इन्हें शिवार दांग पाठ कर लेना, क्योंकि इतने अरदंगणी का वाचक आ, हाँ जी अरदंगणी नाम घरवाली का होंगे, शिवार दांग धार हो शिव ते कन्ना विच बन गया ऐड़ा बन गया शिव अरदांग। हाँ जी शिव जी ने शिव के शिव जी ने खब्बे पासे अपनी जड़ी है अरदांग कही है अरदंगणी घरवाली पार्वती धारण कीती हुई है, धार हो धारण कीती हुई है, ठीक है समझ गए कि नहीं। भुजंग भंग को आहार, फिर शिव जी ने अपने कंठ विच भुजंग कहिए सप का आहार पाया होया है, ते भंग को आहार भंग धूरे का आहार जिहड़ा भोजन है वह खाना करता है, भंग का आहार किया होया करदे भंग पीते हार मार मार हो, फिर जिसने मार कहिए काम नूं मार कहिए मारिया होया, पहले मार का अर्थ की है काम, दूजे का अर्थ है मारे, फिर हार, हाँ जी फिर कहिंदे हार कहिए जिसने मार कहिए काम, काम नूं हार नाश करके मार मारिया होया है, हों दा अर्थ है हों दा अर्थ है ही लगना चंगा जी। जिसने शिव जी ने अर्धांगणी कहिए घर वाली पार्वती धारण की हो गई है, ते मार काम नूं हार नाश करके हार दे के काम नूं महार दे के मार कहिए मारिया हो गई है, तरसूल डौरू धूर धार, फिर शिव जी ने तरसूल एक हाथ विच धारण किया होया ते दूजे हाथ विच डौरू डमरू जिहड़ा वो हाथ च पकड़िया होया है, ते धूर धूर के धूड़ी जिहड़ी सवाह है सारे शरीर उपर मसाणा दी मड़ियां दी जिहड़ी धूर धूड़ी भस्म जिहड़ी आ वो धार गई है धारण कीती हुई धूर धार धूड़ धारण कीती हुई है, रोंड माल आवृतम, फिर राक्षसां नूं मार मार के दैंतां नूं मार मार के उन्हां दे जिहड़े रोंड एक हुंदा ताड़ एक हुंदा रोंड, हाँ जी रोंड भाव सिर, हाँ जी ते सिरां दी जिहड़ी माला बना के रोंड माल रोंडां दी माला सिरां दी माला ਧੜ ਦੀ ਮਾਲਾ ਤਾਂ ਨਹੀਂ ਨਾ ਬਣਨੀ, ਰੁੰਡਾ ਸਿਰਾਂ ਦੀ ਮਾਲਾ ਬਣਨੀ, ਸਿਰਾਂ ਦੀ ਮਾਲਾ ਬਣਾ ਕੇ ਗਲੇ ਵਿੱਚ ਪਹਿਨੀ ਹੋਈ ਆ, ਇਤਿਆਦਕ ਬਹੁਤ ਵਿਭੂਤੀ ਧਾਰਨ ਕੀਤੀ ਹੋਈ ਸ਼ਿਵ ਜੀ ਨੇ, ਅਤੇ ਸ਼ਿਵ ਜੀ ਜਿਹੜਾ ਆਵ੍ਰਿਤੰ ਭਾਵ ਲਪੇਟੇ ਹੋਏ ਭਾਵ ਇਤਨੀ ਵਿਭੂਤੀ ਧਾਰਨ ਕੀਤੀ ਹੋਈ ਆ, ਰੁੰਡ ਮਾਲ ਆਵ੍ਰਿਤੰ ਆਵ੍ਰਿਤ ਨਾਮ ਵਿਭੂਤੀ ਕਾਰ ਕਰਕੇ ਨਾ ਅਤੇ ਉਹ ਆਵ੍ਰਿਤਨ ਕਹੀਏ ਪ੍ਰਵਿਰਤ ਹੋਏ ਆ, ਲਪੇਟੀ ਹੋਈ ਆ ਇੰਨੀ ਵਿਭੂਤੀ ਭਾਵ ਧਾਰਨ ਕੀਤੀ ਹੋਈ,
ਇਤ ਵਿਭੂਤ ਵਾਰ ਹੋ ਭਾਵੇਂ ਸ਼ਿਵ ਜੀ ਇਤ ਕਹੀਏ ਇਤਨੀ ਵਿਭੂਤੀ ਵਾਰ ਕਹੀਏ ਵਾਲਾ ਹੈ। ਹੋਂ ਦਾ ਅਰਥ ਹੈ ਹੀ ਲਾਉਣਾ, ਇਤਨੀ ਵਿਭੂਤੀ ਵਾਲਾ ਹੈ ਸ਼ਿਵ ਜੀ ਤਥਾ ਪੇ ਮੈਂ ਸ਼ਿਵਾ ਕਰਤੰ। ਕਹਿੰਦੇ ਮੈਂ ਪ੍ਰਬੋਧ ਪੂਰਬੋਧ ਪੂਰਬ ਪਹਿਲਾਂ ਜੋ ਉੱਤੇ ਕਥਨ ਕੀਤਾ ਇੰਨੇ ਵਿਭੂਤੀ ਤੋਂ ਰਹਿਤ ਹਾਂ, ਭਾਵ ਨਾ ਦੇ ਮੇਰੇ ਜਟਾਵਾਂ ਹੀ ਨਾ ਮੇਰੇ ਸਿਰਾਂ ਤੋਂ ਗੰਗਾ ਵਗਦੀ, ਨਾ ਮੈਂ ਤਰਸੂਲ ਧਾਰਨ ਕੀਤਾ, ਮੱਥੇ ਵਿੱਚ ਚੰਦਰਮਾ ਵੀ ਨਹੀਂ ਹੈ, ਹੱਥ ਵਿੱਚ ਤਰਸੂਲ ਵੀ ਨਹੀਂ ਹੈ, ਡੌਰੂ ਡਮਕੂ ਵੀ ਨਹੀਂ ਹੈ, ਅਤੇ ਗਾਲੀ ਵਿੱਚ ਕੋਈ ਸੱਪ ਨਹੀਂ ਹੈ, ਨਾ ਖੋਪੜੀਆਂ ਦੀ ਰੁੰਡਾਂ ਦੀ ਮਾਲਾ ਹੀ ਹੈ, ਨਾ ਵਿਭੂਤੀ ਆਦਿ ਹੈ। ਤਥਾ ਪਏ ਕਥਾ ਪਏ ਕਹੀਏ ਫੇਰ ਵੀ ਤਦ ਵੀ ਮੈਂ ਕਹਿੰਦੇ ਸ਼ਿਵ ਆਕਰਤਨ, ਸ਼ਿਵ ਕਹੀਏ ਕਲਿਆਣ, ਆਕਰਤਨ ਕਹੀਏ ਸਰੂਪ ਹਾਂ, ਅਰਥਾਤ ਆਕਰਤਨ ਨਾਮ ਸਰੂਪ ਦਾ। ਕਹਿੰਦੇ ਫਿਰ ਹੀ ਮੈਂ ਸ਼ਿਵ ਆਕਰਤਨ,
ਸ਼ਿਵ ਰੂਪ ਸ਼ਿਵਜੀ ਰੂਪ ਹੀ ਹਾਂ, ਸ਼ਿਵਜੀ ਸਰੂਪ ਹੀ ਹਾਂ, ਕਲਿਆਣ ਸਰੂਪ ਹੀ ਹਾਂ। ਇੰਨਾ ਕੁਝ ਧਾਰਨ ਵੀ ਨਹੀਂ ਕੀਤਾ ਕਿਉਂਕਿ ਸਨਾਤਨੀ ਜਿਹੜੇ ਆ ਉਹ ਸ਼ਿਵ ਜੀ ਨੂੰ ਕਲਿਆਣ ਸਰੂਪ ਮੰਗਦੇ ਮੰਨਦੇ। ਮਹਾਰਾਜ ਕਹਿੰਦੇ ਮਹਾਂਦੇਵ ਕੋ ਕਹਿ ਸਦਾ ਸੇਵਾ ਨਿਰੰਕਾਰ ਕਾ ਚਿੰਤ ਨਹਿ ਪਿਆ। ਹੁਣ ਪੰਡਿਤ ਹਰਦਿਆਲ ਜੀ ਇੱਥੇ ਲਿਖਦੇ ਹੋਏ ਇਹ ਲਿਖਦੇ ਆ ਵੀ ਫਿਰ ਵੀ ਮੈਂ ਸ਼ਿਵ ਉਹ ਜੋ ਪਰਮਾਤਮਾ ਨਾ ਉਹ ਪਰਮਾਤਮਾ ਸਰੂਪ ਹੀ ਹਾਂ, ਕਲਿਆਣ ਸਰੂਪ ਹੀ ਹਾਂ, ਆਤਮ ਸਰੂਪ ਨੂੰ ਜਾਣਨੇ ਕਰਕੇ ਕਹਿੰਦੇ ਆ ਕਿਉਂਕਿ ਆਤਮਾ ਸਵੈ ਸਰੇ ਨਿਰਮਲ ਆ ਨਾ, ਉਦੋਂ ਉਹ ਜਿਹੜਾ ਛੰਦ ਨੂੰ ਸਿੱਧ ਕਰਨ ਲਈ ਨਿਰਾਸ਼ ਛੰਦ ਲਿਖਿਆ ਅਤੇ ਫਿਰ ਵੀ ਮੈਂ ਕਹਿੰਦੇ ਸ਼ਿਵ ਆਕ੍ਰਿਤੰਗ ਭਾਵ ਸ਼ਿਵ ਸਰੂਪ ਹਾਂ, ਆਕ੍ਰਿਤੰਗ ਨਾਮ ਸਰੂਪ ਦਾ। ਅਤੇ ਵਿਭੂਤੀ ਭੇਦ ਦੇ ਨਾਲ ਭੇਦ ਦੂਰ ਨਹੀਂ ਹੁੰਦਾ ਕਿਉਂਕਿ ਸ਼ਿਵ ਜੀ ਕੋ ਬਹੁਤ ਕੁਝ ਮੇਰੇ ਕੋਲ ਨਹੀਂ ਹੈਗਾ, ਇਹ ਭੇਦ ਤਾਂ ਬਣਿਆ ਰਹੇਗਾ ਜੇਕਰ ਲੱਖਣਾ ਬਿਰਤੀ ਨਾਲ ਦੇਖੀਏ ਤਾਂ ਇਹ ਭੇਦ ਦੂਰ ਹੋ ਜਾਂਦਾ, ਭਾਵ ਜੋ ਸ਼ਿਵ ਜੀ 'ਚ ਉਹ ਮੇਰੇ 'ਚ ਆ, ਇਹ ਲੱਖਣਾ ਬਿਰਤੀ ਆ। ਅਤੇ ਜੇ ਵਿਭੂਤੀ ਵੇਖੀਏ ਵਿਭੂਤੀ ਭੇਦ ਨਾ ਕਿ ਸ਼ਿਵ ਜੀ ਕੋ ਤਾਂ ਬਹੁਤ ਕੁਝ ਹੈ ਅਤੇ ਮੇਰੇ ਕੋਲ ਕੁਝ ਨਹੀਂ ਹੈ, ਫਿਰ ਤਾਂ ਨਹੀਂ ਕਹਿੰਦੇ ਭੇਦ ਹੋ ਅਭੇਦਤਾ ਹੋ ਸਕਦੀ, ਪਰ ਕਹਿੰਦੇ ਵੀ ਸ਼ਿਵ ਜੀ ਵਿੱਚ ਵੀ ਉਹੀ ਕਲਿਆਣ ਸਰੂਪ ਪਰਮੇਸ਼ਰ ਆਤਮਾ ਮੇਰਾ ਅਤੇ ਮੇਰੇ ਵਿੱਚ ਵੀ ਉਹੀ ਆਤਮਾ, ਇਸ ਤਰ੍ਹਾਂ ਨਾਲ ਲੱਖਣਾ ਬਿਰਦੇ ਆ, ਸਾਰਾ ਭੇਦ ਦੂਰ ਹੋ ਜਾਂਦਾ, ਭਰਮ ਦੂਰ ਹੋ ਜਾਂਦਾ। ਅਤੇ ਉੱਧਰ ਸ਼ਿਵ ਜੀ ਦੀ ਬੜੀ ਮਹਾਨ ਵਿਭੂਤੀ ਉਹ ਤਿਆਗ ਦਈਏ ਅਤੇ ਜੋ ਚੇਤਨ ਆ ਉਸ ਵਿੱਚ ਹੀ ਆ ਅਤੇ ਉਹੀ ਚੇਤਨ ਸਰੂਪ ਪੰਡਿਤ ਜੀ ਕਹਿੰਦੇ ਮੇਰੇ ਵਿੱਚ ਆ, ਅਤੇ ਆਪਣੇ ਨਿੱਜ ਸਰੂਪ ਦੇ ਬੋਧ ਨਾਲ ਜੋ ਆਨੰਦ ਸ਼ਿਵ ਜੀ ਨੂੰ ਹੈ ਉਹੀ ਆਨੰਦ ਮੈਨੂੰ ਵੀ ਹੈ, ਜੋ ਗਿਆਨ ਸ਼ਿਵ ਜੀ ਕੋਲ ਹੈ ਉਹ ਗਿਆਨ ਮੇਰੇ ਕੋਲ ਹੈ, ਉਹ ਵੀ ਕਲਿਆਣ ਸਰੂਪ ਹੈ ਅਤੇ ਮੈਂ ਵੀ ਕਲਿਆਣ ਸਰੂਪ ਹਾਂ। ਇਸ ਪੱਖ ਦੇ ਨਾਲ ਜਿਹੜਾ ਨਾ ਉਹਨਾਂ ਨੇ ਕਿਹਾ ਵੀ ਮੈਂ ਫਿਰ ਵੀ ਸ਼ਿਵ ਸਰੂਪ ਹਾਂ, ਉਹ ਚੇਤਨ ਕਰਕੇ ਕਿਹਾ, ਆਤਮਾ ਕਰਕੇ ਕਿਹਾ ਹੈ, ਹਾਂਜੀ ਆਤਮਾ ਸਰੂਪ ਕਰਕੇ ਤਾਂ ਆਪਾਂ ਨੇ ਸਭ ਕੁਝ ਇੱਕੀ ਹੁੰਦੀਆਂ ਵੇਖੀਏ ਤੇ ਤਾਂ ਹੀ ਜਿਹੜੇ ਵਿਦਾਂਤੀ ਹੈ ਨਾ ਉਹਨਾਂ ਦੇ ਪੱਲੇ ਪੁੱਲੇ ਕੱਖ ਨਹੀਂ ਹੁੰਦਾ, ਉਹ ਆਤਮਾ ਕਹਿੰਦੇ ਮੇਰਾ ਵੀ ਹੋਈ ਹੈ ਅਤੇ ਇਹਦੇ ਕਰਕੇ ਕਹਿ ਕੇ ਫਿਰ ਉਹ ਪਵਾੜੇ ਪਾ ਛੱਡਦੇ, ਹਾਂਜੀ ਅਤੇ ਸ਼ਿਵਾ ਕਰਤੰਗ ਇਹਦਾ ਸਾਰਾ ਅਰਥ ਵੀ ਲਾ ਸਕਦੇ ਹਾਂ, ਕਲਿਆਣ ਕਲਿਆਣ ਸਰੂਪ ਹਾਂ ਅਤੇ ਇਹ ਤੇ ਵਿਭੂਤੀ ਵਾਰ ਹੋ ਕਹਿੰਦੇ ਇਤਨੀ ਭੂਤੀ ਵਾਰ ਹੋ ਵਾਲੇ ਹੋ ਵਾਲੇ ਹੈ ਸ਼ਿਵ ਜੀ ਅਤੇ ਮੈਂ ਤਾਂ ਨਹੀਂ ਇਹ ਕਹਿੰਦੇ ਤਥਾ ਪੇ ਮੈਂ ਸ਼ਿਵਾਕ੍ਰਿਤ ਫਿਰ ਵੀ ਮੈਂ ਕਲਿਆਣ ਸਰੂਪ ਹਾਂ, ਕਲਿਆਣ ਕਰਨ ਦੇ ਯੋਗ ਹਾਂ ਆਤਮ ਸਰੂਪ ਹੋਣੇ ਕਰ, ਹਾਂਜੀ ਇਹਦੇ ਵਿੱਚ ਦੋ ਸ਼ਬਦ ਕਠਨ ਆਏ ਆ, ਤਰਸੂਲ ਡੌਰੂ ਧੂਰ ਧਾਰ, ਤਰਸੂਲ ਧਾਰਨ ਕੀਤਾ ਹੋਇਆ ਕਸੇ ਕਸ ਡੌਰੂ ਡਮਰੂ ਅਤੇ ਧੂਰ ਜਿਹੜੀ ਧੂੜੀ ਆ ਵਿਭੂਤੀ ਆ ਸਵਾਹ ਆ ਉਹ ਧਾਰਨ ਧਾਰ ਧਾਰਨ ਕੀਤੀ ਲਾਈ ਹੋਈ ਆ ਅਤੇ ਰੁੰਡਾਂ ਦੀਆਂ ਮਾਲਾ ਪਾਈਆਂ ਹੋਈਆਂ ਆਬ੍ਰਿਤ ਆਬ੍ਰਿਤ ਰੁੰਡਾਂ ਦੀਆਂ ਮਾਲਾ ਆਬ੍ਰਿਤ ਭਾਵ ਧਾਰਨ ਕੀਤੀਆਂ ਹੋਈਆਂ, ਆਬ੍ਰਿਤ ਨਾਮ ਦਾ ਆਬ੍ਰਿਤ ਦਾ ਨਾਮ ਆ ਧਾਰਨ ਦਾ, ਫਿਰ ਰੁੰਡਾਂ ਦੀ ਮਾਲਾ ਧਾਰਨ ਕੀਤੀਆਂ ਹੋਈਆਂ ਧਾਰੀਆਂ ਹੋਈਆਂ ਜਾਂ ਆਬ੍ਰਿਤ ਕਹੀਏ ਪਹਿਨੀ ਆ ਪਹਿਨੀਆਂ ਹੋਈਆਂ ਅਤੇ ਜਾਂ ਆਬ੍ਰਿਤ ਕਹੀਏ ਰੁੰਡਾਂ ਦੀ ਮਾਲਾ ਨਾਲ ਆਬ੍ਰਿਤ ਕਹੀਏ ਲਪੇਟੇ ਹੋਏ ਲਪੇ ਆਬ੍ਰਿਤ ਦਾ ਅਰਥ
ਤੇ ਲਪੇਟੇ ਲਾੜੋ ਧਾਰੀ ਪਹਿਨੀ ਇੱਕ ਹੀ ਗੱਲ ਹੁੰਦੀ ਆ, ਐਵੇਂ ਹੱਥ ਲੱਗਣਾ। ਸੋ ਆਪਣੇ ਆਤਮ ਸਰੂਪ ਨੂੰ ਸਾਰੇ ਵਿਆਪਕ ਜਾਣ ਕੇ ਉਹਨਾਂ ਨੇ ਇਹ ਜਿਹੜਾ ਛੰਦ ਰਾਜ ਲਿਖਿਆ ਹੈ। ਪਹਿਲਾਂ ਨਾ ਤਾਂਹੀਓ ਕਹਿ ਦਿੱਤਾ ਵੀ ਜਿਹੜਾ ਸਰੀਰ ਆ ਉਹ ਤਾਂ ਹੈਗਾ ਅਨਿੱਤ, ਭਾਵੇਂ ਉਹ ਤਾਂ ਰਹਿਣਾ ਨਹੀਂ ਆ, ਅਤੇ ਮੇਰਾ ਆਤਮਾ ਸਦਾ ਰਹਿਣ ਵਾਲਾ। ਉਹ ਗੱਲ ਵੱਖਰੀ ਹੈ ਵੀ ਸਫਟਕ ਮਣੀ ਦੇ ਵਾਂਗ ਆਤਮਾ ਦਾ ਸਰੀਰ ਨਾਲ ਸੰਬੰਧ ਹੋਣੇ ਕਰਕੇ ਸਰੀਰ ਦੇ ਜਿਹੜੇ ਧਰਮ ਆ, ਮਨ ਦੇ ਧਰਮ ਆ, ਬੁੱਧੀ ਦੇ ਧਰਮ ਆ, ਉਹ ਆਤਮਾ ਵਿੱਚ ਪ੍ਰਤੀਤ ਹੋਣ ਲੱਗ ਪੈਂਦੇ ਆ। ਅਸਲ ਵਿੱਚ ਕਹਿੰਦੇ ਮੇਰਾ ਜਿਹੜਾ ਆਤਮਾ ਆ ਉਹ ਬਹੁਤ ਮਹਾਨ ਹੈ, ਅਵਿਨਾਸ਼ੀ ਹੈ, ਅਚਲ ਹੈ, ਅਕਿਰਿਆ ਹੈ, ਅਡਿੱਗ ਆ, ਅਚੁੱਤ ਆ। ਇਸ ਕਰਕੇ ਆਤਮਾ ਨੂੰ ਪਰਮਾਤਮਾ ਦੇ ਰੂਪ ਦੱਸਦੇ ਹੋਏ ਇੱਥੇ ਕਥਨ ਕੀਤਾ ਹੈ। ਸੋ ਸੱਤ ਛੰਦ ਆਪਾਂ ਗੁਰੂ ਸਾਹਿਬ ਦੀ ਕਿਰਪਾ ਨਾਲ 15ਵੇਂ ਅਧਿਆਇ ਦੇ ਕਰ ਚੁੱਕੇ ਹਾਂ, ਅਤੇ ਹੁਣ ਅੱਗੇ ਜਿਵੇਂ ਛੰਦ ਆਏਗਾ 8ਵਾਂ ਉਹਦੀ ਵਿਚਾਰ ਆਪਾਂ ਕਰਾਂਗੇ। ਹੁਣ ਅੱਜ ਇੱਥੇ ਜਿਹੜੀ ਸਮਾਪਤੀ ਕਰੀਏ ਜੀ, ਫੁੱਲਾਂ ਚੁੱਕਾਂ ਦੀ ਖਿਮਾ ਕਰਨੀ, ਵਿਚਾਰਾਂ ਦੀ ਸਮਾਪਤੀ। ਤਰਸੂਲ ਡੌਰੂ ਧੂਰ ਧਾਰ ਰੁੰਡ ਮਾਲ ਆਵ੍ਰਿਤੰ ਇਤ ਵਿਭੂਤ ਦਵਾਰ ਹੋ ਤਥਾ ਪੇ ਮੈਂ ਸਿਵਾ ਕ੍ਰਿਤੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।